ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਸਾਕਤ ਲਫ਼ਜ਼ ਕਈ ਵਾਰ ਆਇਆ ਹੈ, ਇਸ ਤੋਂ ਕੀ ਭਾਵ ਹੈ? ਸਾਕਤ ਅਵਸਥਾ ਵਾਲੇ ਲੋਕ ਕੌਣ ਹੁੰਦੇ ਹਨ? ਇਸ ਤੋਂ ਉਲਟ ਗੁਰਮੁਖ ਅਵਸਥਾ ਕੀ ਹੈ? ਗੁਰਮੁਖ ਪਿਆਰੇ ਬਾਬਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ, ਸਾਕਤ ਸਿਉਂ ਕਰ ਉਲਟੀ ਰੇ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੀ ਸਾਈ, ਬਾਜੂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਜਲਦੇ ਬਲਦੇ ਸੰਸਾਰ ਅੰਦਰ ਇਲਾਹੀ ਰਾਗ ਦੁਆਰਾ ਰੱਬੀ ਬਾਣੀ ਗਾ ਕੇ ਮੇਰ ਤੇ ਠੰਡ ਦਾ ਮੀਂਹ ਵਰਸਾਇਆ ਅਤੇ ਤਪਦੀ ਸੜਦੀ ਸ੍ਰਿਸ਼ਟੀ ਨੂੰ ਸੀਤਲਤਾ ਬਖਸ਼ੀ। ਇਹ ਗੁਰੂ ਬਾਬੇ ਦੀ ਮਿੱਠੀ ਮੇਰ ਅਤੇ ਮਹਾਨ ਇਲਾਹੀ ਕਰਾਮਾਤ ਸੀ, ਜੋ ਕਿ ਸੰਸਾਰ ਅੰਦਰ ਉਲਟੀ ਗੰਗਾ ਵਗਾ ਧਰਤੀ ਦੀ ਤਪਸ਼ ਨੂੰ ਠਾਰਿਆ ਅਤੇ ਸੁੱਕੇ ਸੜੇ ਹਿਰਦਿਆਂ ਨੂੰ ਸੀਤਲ ਤੇ ਪ੍ਰਫੁੱਲਤ ਕੀਤਾ। ਹੁਣ ਗੁਰੂ ਬਾਬੇ ਪਾਸੋਂ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਉਹਨਾਂ ਕਲਯੁਗ ਅੰਦਰ ਸਤਯੁਗ ਦਾ ਵਰਤਾਰਾ ਕੀਤਾ? ਇਹ ਸੀ ਗੁਰੂ ਗਰੀਬ ਨਿਵਾਜ ਰਾਹੀਂ ਉਚਾਰੀ ਇਹ ਤੁਰਕੀ ਬਾਣੀ, ਜਿਹਨੇ ਕਿ ਰਾਕਸ਼ਾਂ ਨੂੰ ਦੇਵਤਿਆਂ ਅਤੇ ਚੋਰਾਂ ਤੇ ਠੱਗਾਂ ਨੂੰ ਸਾਧੂਆਂ ਸੰਤਾਂ ਵਿੱਚ ਬਦਲ ਕੇ ਰੱਖ ਦਿੱਤਾ। ਸੰਸਾਰੀ ਜੀਵ ਕਰਮਬੱਧ ਹੈ, ਕਰਮਾਂ ਦੇ ਅਧੀਨ ਹੈ। ਆਤਮਿਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਹੀ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਐਵੇਂ ਅੰਨੇ ਵਾਹ ਮਾਇਆ ਦੇ ਬਿਖਮ ਸਾਗਰ ਅੰਦਰ ਗੋਤੇ ਖਾ ਰਹੇ ਹਨ। ਸ੍ਰਿਸ਼ਟੀ ਝੂਠੇ ਧੰਦਿਆਂ ਵਿੱਚ ਪਲਚ ਪਲਚ ਕੇ ਅਮੋਲਕ ਜੀਵਨ ਬਰਬਾਦ ਕਰੀ ਜਾ ਰਹੀ ਹੈ ਅਤੇ ਇਸ ਭਵ ਸਾਗਰ ਅੰਦਰ ਕਿਜ ਨਾ ਬੁੱਝੇ ਕਿਜ ਨਾ ਸੁੱਜੇ ਵਾਲਾ ਦੁਖੀ ਜੀਵਨ ਬਤੀਤ ਕਰੀ ਜਾ ਰਹੀ ਹੈ। ਗੁਰੂ ਬਾਬੇ ਨੇ ਸੰਸਾਰ ਦੀ ਇਸ ਤਰਸਯੋਗ ਅਧੋਗਤੀ ਦੀ ਸਹੀ ਤਸਵੀਰ ਕਿਵੇਂ ਖਿੱਚੀ ਹੈ? ਖੋਟੇ ਕੋ ਖਰਾ ਕਹੇ, ਖਰੇ ਸਾਰ ਨ ਜਾਣੇ, ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੇ, ਸੁੱਤੇ ਕੋ ਜਾਗਤ ਕਹੇ, ਜਾਗਤ ਕੋ ਸੁੱਤਾ, ਜੀਵਤ ਕੋ ਮੂਆ ਕਹੇ, ਮੂਏ ਨੀ ਰੋਤਾ, ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ, ਮਿੱਠੇ ਕੋ ਕੌੜਾ ਕਹੇ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਹਰ ਰਸ ਵਿੱਚ ਰਾਤੇ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ, ਚੇਰੀ ਕੀ ਸੇਵਾ ਕਰੇ, ਠਾਕਰਨੀ ਦਿਸੈ, ਪੋਖਰ ਨੀਰ ਵਿਰੋਲੀਐ, ਮੱਖਣ ਨੀ ਰਿਸੈ, ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਘੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨਹੋਵਨ ਮਿੱਠਾ, ਵਿਖਿਆ ਮੈਂ ਲਪਟਾਏ ਜਰੇ। ਅਸੀਂ ਕਿਉਂਕਿ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ, ਸੋ ਇਹਦੀ ਪਾ ਇਹਦੀ ਰੰਗਤ ਤੋਂ ਬਚਣਾ ਸਾਡੇ ਵਾਸਤੇ ਅਸੰਭਵ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਪੰਕਤੀ ਅਨੁਸਾਰ ਸੰਕੇਤ ਮਿਲਦਾ ਹੈ ਕਿ ਮਾਤਾ ਦੇ ਉਦਰ ਵਿੱਚ ਜੀਵ ਅੰਦਰ ਕੋਈ ਜੀਵਨ ਰੋਂ ਚੱਲ ਰਹੀ ਸੀ। ਉਹ ਰੋਂ ਕੀ ਸੀ? ਨਿਰੰਕਾਰੀ ਦੇਸ਼ ਦੀ ਲਗਨ, ਇਲਾਹੀ ਲਿਵ। ਪਰੰਤੂ ਜਨਮ ਲੈਂਦੇ ਸਾਰ ਉਹ ਜੀਵਨ ਰੋਂ ਬਦਲ ਗਈ। ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦਿਆਂ ਮਾਇਆ ਨੇ ਅਸਰ ਪਾਉਣਾ ਆਰੰਭ ਕਰ ਦਿੱਤਾ ਤੇ ਜਦੋਂ ਜੀਵ ਨੂੰ ਮਾਇਆ ਦੀ ਪਾ ਚੜ ਜਾਂਦੀ ਹੈ, ਪਿਉਂਦ ਚੜ ਜਾਂਦੀ ਹੈ, ਤਾਂ ਉਹਦੇ ਵਿੱਚ ਮਾਇਕੀ ਮੰਡਲ ਦੇ ਸਾਰੇ ਹੀ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਇਹ ਮਾਇਆ ਦੀ ਰੰਗਤ ਗਾੜੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਉਹ ਆਪਣੇ ਅਸਲੇ ਅਰਥਾਤ ਆਤਮ ਮੰਡਲ ਨੂੰ ਭੁੱਲਦਾ ਜਾਂਦਾ ਹੈ, ਉਹਦੇ ਤੋਂ ਬੇਮੁੱਖ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਸੰਸਾਰ ਦੇ ਵਿੱਚ ਖੱਚਤ ਹੁੰਦਾ ਜਾਂਦਾ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਸਾਡਾ ਹੁਣ ਦਾ ਮਾਇਕੀ ਜੀਵਨ ਵੇਗ ਜੋ ਹੈ ਇਹ ਸਾਨੂੰ ਦੁੱਖਾਂ ਦੇ ਅਸਗਾਹ ਸਮੁੰਦਰ ਵੱਲ ਲਿਜਾ ਰਿਹਾ ਹੈ। ਅਸੀਂ ਦੁੱਖਾਂ ਦੇ ਸਾਗਰ ਵਿੱਚ ਅੰਨੇਵਾਹ ਰੁੜੇ ਜਾ ਰਹੇ ਹਾਂ। ਗੁਰੂ ਬਾਬੇ ਨੇ ਸੰਸਾਰ ਦੀ ਅਜਿਹੀ ਤਰਸਯੋਗ ਅਧੋਗਤੀ ਨੂੰ ਅਨੁਭਵ ਕਰਕੇ ਇਸੇ ਲਈ ਸੰਸਾਰ ਨੂੰ ਗੁਰਬਾਣੀ ਦੁਆਰਾ ਸਹੀ ਆਤਮਿਕ ਜੀਵਨ ਸੇਧ ਦਿੱਤੀ। ਉਹ ਜੀਵਨ ਸੇਧ ਕੀ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋਂ, ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਭਾਗ, ਪੌਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਏ। ਉਪਰੋਕਤ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਰੁੱਖ ਮੋੜੇ ਬਿਨਾਂ ਅਸੀਂ ਕਦਾਚਿਤ ਵੀ ਦੁੱਖਾਂ ਤੋਂ ਬਚ ਨਹੀਂ ਸਕਦੇ, ਨਾ ਹੀ ਕਦੇ ਸਦੀਵੀ ਸੁੱਖ ਦੀ ਪ੍ਰਾਪਤੀ ਕਰ ਸਕਦੇ ਹਾਂ। ਜਿਉਂ ਜਿਉਂ ਸਤਸੰਗ ਸਿਮਰਨ ਦੁਆਰਾ ਸਾਡੇ ਨਿੱਤ ਦੇ ਜੀਵਨ ਦਾ ਰੁੱਖ ਬਦਲੇਗਾ, ਤਿਉਂ ਤਿਉਂ ਸਾਡੇ ਮਨ ਬਚ ਕਰਮਾਂ ਵਿੱਚ ਤਬਦੀਲੀ ਆਉਂਦੀ ਜਾਏਗੀ, ਇੱਥੋਂ ਤੱਕ ਕਿ ਕਿਸੇ ਵੇਲੇ ਸਾਡਾ ਮੈਂ ਮੇਰੀ ਵਾਲਾ ਆਪਾ ਭਾਵ ਬਿਲਕੁਲ ਖਤਮ ਹੋ ਜਾਏਗਾ। ਕਿਉਂਕਿ ਗੁਰ ਫੁਰਮਾਨ ਹੈ, ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉਂ ਲਾਗਿਆ। ਸੋ ਜੀਵਤ ਭਾਵ ਤੋਂ ਮਰ ਕੇ ਜੀਵ ਨੂੰ ਜਾਗਰਤੀ ਪ੍ਰਾਪਤ ਹੁੰਦੀ ਹੈ, ਅਤੇ ਫਿਰ ਸ਼ਬਦ ਵਿੱਚ ਰੱਤੇ ਜਾਣ ਤੋਂ ਬਾਅਦ ਉਲਟੀ ਖੇਡ ਵਰਤਦੀ ਹੈ। ਇਸ ਸੰਬੰਧੀ ਭਗਤ ਕਬੀਰ ਜੀ ਦਾ ਫੁਰਮਾਨ ਹੈ, ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਬਿਸਰਾਮ, ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਪੈ ਚੀਤਾ, ਅਬ ਮੋਏ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਪਈ ਜਬ ਗੋਬਿੰਦ ਜਾਨਿਆ, ਤਨ ਮੈਂ ਹੋਤੀ ਕੋਟ ਉਪਾਦ, ਉਲਟ ਪਈ ਸੁਖ ਸਹਿਜ ਸਮਾਦ, ਆਪ ਪਛਾਣੇ ਆਪੇ ਆਪ, ਰੋਗ ਨ ਵਿਆਪੈ ਤੀਨੋ ਤਾਪ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੁਆ, ਕਹ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਸੋ ਸਤਸੰਗ ਵਿੱਚ ਦਮ ਬਦਮ ਗੁਰ ਸ਼ਬਦ ਦੀ ਅਤੁੱਟ ਕਮਾਈ ਹੁੰਦੀ ਹੈ, ਜਿਹਦੇ ਦੁਆਰਾ ਜੀਵ ਦਾ ਸੁਭਾਅ ਤੇ ਵਰਤਾਰਾ ਉਲਟ ਹੋ ਜਾਂਦਾ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਜਦੋਂ ਸਚਿਤ ਆਨੰਦ ਗੋਬਿੰਦ ਜੀ ਨਾਲ ਜੀਵ ਦਾ ਅੰਤਰ ਆਤਮੇ ਸੰਪਰਕ ਹੁੰਦਾ ਹੈ, ਤਾਂ ਫਿਰ ਸ਼ਾਂਤੀ ਹੀ ਸ਼ਾਂਤੀ, ਠੰਡ ਹੀ ਠੰਡ ਵਰਤ ਜਾਂਦੀ ਹੈ, ਅਕਹਿ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੀਵ ਦਾ ਬਾਹਰਲਾ ਵਰਤਾਰਾ ਬੁਰਾ ਨਹੀਂ ਸਭ ਭਲਾ ਹੀ ਹੈਰੇ ਵਾਲਾ ਹੋ ਜਾਂਦਾ ਹੈ। ਪਹਿਲਾਂ ਪਹਿਲਾਂ ਇਹ ਅਵਸਥਾ ਸਦੀਵੀ ਨਹੀਂ ਰਹਿੰਦੀ, ਪਰ ਜਿਉਂ ਜਿਉਂ ਗੁਰ ਸ਼ਬਦ ਵਿੱਚ ਮਨ ਲੀਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਦੀਵੀ ਦ੍ਰਿੜ ਅਵਸਥਾ ਪ੍ਰਾਪਤ ਹੁੰਦੀ ਜਾਂਦੀ ਹੈ, ਅਤੇ ਜੀਵ ਸਹਿਜ ਸੁੱਖ ਵਿੱਚ ਟਿਕਿਆ ਹੋਇਆ ਫਿਰ ਕਿਸੇ ਉਮਾ, ਕਿਸੇ ਉਤਸ਼ਾਹ, ਕਿਸੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ। ਫਿਰ ਤੁਰਦੇ ਫਿਰਦੇ ਬਹਿੰਦੇ ਉੱਠਦੇ ਹਰ ਵੇਲੇ ਸਹਿਜ ਆਨੰਦ ਬਣਿਆ ਰਹਿੰਦਾ ਹੈ, ਜਿਵੇਂ ਕਿ ਗੁਰਵਾਕ ਹੈ, ਸਾਇਰ ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਇਸ ਤਰ੍ਹਾਂ ਆਨੰਦ ਦੀ ਪ੍ਰਾਪਤੀ ਰੋਮ ਰੋਮ ਅੰਦਰ ਮਹਿਸੂਸ ਹੁੰਦੀ ਰਹਿੰਦੀ ਹੈ, ਤੇ ਜੀਵ ਨੂੰ ਆਪਣਾ ਆਪਾ ਮਿੱਠਾ ਮਿੱਠਾ, ਸੋਹਣਾ ਸੋਹਣਾ, ਠੰਡਾ ਠੰਡਾ, ਹਲਕਾ ਹਲਕਾ, ਪਿਆਰਾ ਪਿਆਰਾ, ਨਿੱਘਾ ਨਿੱਘਾ, ਖਿੜਿਆ ਖਿੜਿਆ ਮਹਿਸੂਸ ਹੁੰਦਾ ਹੈ। ਇੱਥੋਂ ਤੱਕ ਕਿ ਉਹਦੇ ਅੰਦਰੋਂ ਆਪਾ ਭਾਵ ਬਿਲਕੁਲ ਖਤਮ ਹੋ ਜਾਂਦਾ ਹੈ, ਤੇ ਤੂੰ ਤੂੰ ਕਰਤਾ ਤੂੰ ਹੁਆ ਦੀ ਅਵਸਥਾ ਵਾਪਰ ਜਾਂਦੀ ਹੈ। ਸਭ ਚਿੰਤਾ ਝੋਰੇ ਦੂਰ ਹੋ ਕੇ ਅਕਹਿ ਸੁੱਖ ਅਕਹਿ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਸ਼ਬਦ ਦੇ ਵਿੱਚ ਰੱਤੇ ਜਾਣ ਤੋਂ ਬਾਅਦ ਦੀ ਅਵਸਥਾ ਹੈ। ਗੁਰੂ ਪੰਚਮ ਪਾਤਸ਼ਾਹ ਜੀ ਦਾ ਹੁਕਮ ਹੈ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ, ਊਦ ਕਮਲ ਬਿਗ ਸਇਆ, ਦੇਖੋ ਅਚਰਜ ਪਿਆ, जे ठाकुर को सुनत अगाध बोध सोरी दे गुरदया, जोए दूत मोहे बहुत संतावत ते भयानक पया, करे बेनती ठाक ठाकुर ते हम तेरी सरनया। सो असी जदों संसार दे वर्त वर्तारे वल निगाह मारीए तां फिर नित दे जीवन तों केड़ियां गल्लां उभर के सामने आउंदियां हन। संसार दे विच लै के खुश होण वाले सारे, हथों दे के भला मनावे वाला कोई विरला, कथली वाले ज्ञानी सारे, कमाउण वाला कोई विरला, जग ज्ञानी विरला आचारी, जग पंडित विरला विचारी, खाण वाले सारे, खुमाउण वाला कोई विरला, पर औगण तकण वाले सारे, अपने औगणा वल निगाह मारन वाला कोई विरला, लोकां दे औगणा दी चर्चा करन वाले सारे, देख के अंडिठ करन वाला, सुन के अनसुना करन वाला कोई विरला, कौड़ा फिक्का बोलन वाले सारे, मिठा बोलन वाला कोई विरला, निंदा करन वाले सारे, पर अपनी निंदा सुन के खुश होण वाला कोई विरला, निंदो निंदो मुको लोग निंदो, निंदा जन को खरी प्यारी, बुरा बह करन वाले बहुत, पर बुरे नाल भला करन वाला कोई विरला, लोकां नाल रोसे गिले करन वाले बथेरे, रोस न काहू संग करो, अपन आप विचार वाला कोई विरला, ईरखा द्वैत दियां गंडा बनन वाले सारे, परका बुरा न राखो चीत वाला कोई विरला, डंडी मारन वाले बहुत, पूरा तोलन वाला कोई विरला, डंग टपाऊ सारे, फर्ज ड्यूटी निभाउण वाला कोई विरला, अग लाउण वाले सारे, बुझाउण वाला कोई विरला, दिल दे शीशे नूं तोड़न वाले सारे, पर जोड़न वाला कोई विरला, खिड़े हुए हिरदियां नूं मुरझाउण वाले सारे, पर मुरझाया नूं खिड़ाउण वाला कोई विरला, गल की हर पासे ठगी ठोरी, वड्डी खोरी कम दी चोरी, टाल मटोल लारेबाजी दगा फरेब, इना औगणा दा ही बोलबाला ते वर्त वर्तारा है। केड़ा औगण है जो साडे विच नहीं, मन बच करमा करके रात दिन कूड़ फिरे प्रधान वे लालो वाला जीवन बतीत कर रहे हां, समाजिक हालत ओ नरक तो भी भैड़ी। गुरु बाबे ने तो सानू सच्चे सौदे करने सिखाए, तेरह तेरह तोलना दस्या, हथों दे के भला मनाउणा सिखाया, अणहुंदा आप वंडाउण दी जाच दसी। गुरु साहिबान ने जुलम रोकण दी खातर अपने बलिदान दे के सानू ए सिखाया कि असली जीवन लुकाई खातर जीउणा ते लुकाई खातर मरना है। असी गुरु बाबे दे दर्साए हुए गाड़ी राह तों खुंजे जा रहे हां, गुरु बाबे दी बाणी नू विचारदे हुए असी अपने जीवन नू पलटा दे सकदे हां, सच्ची सुच्ची सेध विच तुर सकदे हां। ऐसी उल्टी खेल किवें वापर सकदी है, ए साध संगत विच विचरदिआं होइआं गुरु शब्द दी कमाई द्वारा हर रस विच रत्ते जाण नाल ही प्राप्त हो सकती है। ऐसे हर रस बरन न साको गुर पूरे मेरी उल्ट तरी। सो साड़ी मत केवल उस वेले बदलनी शुरू हुंदी है जद असी अपने मन दा रुख संसार वलों मोड़ के गुरु वल करते हैं। साड़ी मत केवल उस वेले बदलनी शुरू हुंदी है जद असी अपने मन दा रुख संसार वलों मोड़ के गुरु वल करदे हां। ज्यों ज्यों साडे मन दा रुख गुरु वल मुड़दा जांदा है, त्यों त्यों साडे विच गुरु वाले गुण प्रवेश हुंदे जांदे हन। हुण साडा मन माया दे विच रत्ता होया है, सो माइकी औगण साडे विच हन। जदों असी हर रस विच रत्ते जावांगे ता साडे विच गुरु वाले गुण प्रवेश हुंदे जाणगे। गुरमुख होवै सो पलटिया हर राती साज सिंगार। पर साडी हालत तरसयोग है, परम दी अज्ञानता करके सानू गुरु अपने अंग संग हुंदा होया भी अनुभव नहीं हुंदा। ਅਸੀਂ ਅੰਨੇ ਵਾਰ ਸਾਤਲ ਵੱਲ ਰੁੜੇ ਜਾ ਰਹੇ ਹਾਂ। ਐਸੇ ਕਾਹੇ ਭੂਲ ਪਰੇ ਕਰੇ ਕਰਾਵੇ ਮੁੱਕਰ ਪਾਵੇ ਪੇਖਤ ਸੁਨਤ ਸਦਾ ਸੰਗ ਹਰੇ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਬਿਖਿਆ ਮੈਂ ਲਪਟਾਏ ਜਰੇ ਅੰਧਕੂਪ ਮੈਂ ਪਰਿਓ ਪ੍ਰਾਣੀ ਭਰਮ ਗੁਬਾਰ ਮੋਹ ਬੰਦ ਪਰੇ ਕਉ ਨਾਨਕ ਪ੍ਰਭ ਹੋਤ ਦਯਾਰਾ ਗੁਰ ਪੇਟੇ ਕਾਢੇ ਬਾਂ ਫਰੇ। ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਾਜਨ ਵਿੱਚ ਜੁਟਿਆ ਦਿਨ ਰਾਤ ਪੈਸਾ ਪੈਸਾ ਕੂਕ ਰਿਹਾ ਹੈ। ਕਾਮ ਕ੍ਰੋਧ ਜਿਹੜੇ ਇਹਦੇ ਵੈਰੀ ਹਨ ਉਹਨਾਂ ਨਾਲ ਪਿਆਰ ਅਤੇ ਸਤ ਸੰਤੋਖ ਦਇਆ ਧਰਮ ਸੇਵਾ ਭਾਵ ਆਪਾ ਵਾਰਨਾ ਦੇਵੀ ਗੁਣ ਜਿਹੜੇ ਕਿ ਇਹਦੇ ਸੱਜਣ ਹਨ ਇਹ ਉਹਨਾਂ ਵੱਲੋਂ ਮੂੰਹ ਮੋੜੀ ਬੈਠਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਅਨੁਸਾਰ ਅਸੀਂ ਸਦਾ ਸਹਾਈ ਪਰਮੇਸ਼ਰ ਨੂੰ ਛੱਡ ਕੇ ਛਿੰਨ ਭੰਗਰੀ ਜੀਵਨ ਨੂੰ ਮਿੱਠਾ ਜਾਣ ਕੇ ਵਿਉਹ ਰੂਪੀ ਮਾਇਆ ਵਿੱਚ ਲਿਪਟੇ ਹੋਏ ਵਾਹਿਗੁਰੂ ਤੋਂ ਬੇਮੁੱਖ ਹੋ ਰਹੇ ਹਾਂ। ਭਰਮ ਦੇ ਗੁਬਾਰ ਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਖੂਹ ਵਿੱਚ ਗੋਤੇ ਖਾ ਰਹੇ ਹਾਂ। ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ। ਸਤਿਗੁਰੂ ਜੀ ਇਸ ਬਿਖਮ ਅਸਗਾਹ ਭਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਦੱਸਦੇ ਹਨ ਜਿੱਥੋਂ ਕਿ ਸਾਨੂੰ ਨਾਮ ਦੀ ਓਟ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਦੀ ਅਰਦਾਸ ਦੀ ਜਾਚਨਾ ਇਸੇ ਕਰਕੇ ਸਾਨੂੰ ਸਿਖਾਈ ਗਈ ਹੈ। ਨਾਮ ਦਾ ਉਲਾ ਲੈਣ ਦਾ ਉਪਦੇਸ਼ ਇਸੇ ਲਈ ਬਖਸ਼ਿਆ ਗਿਆ ਹੈ। ਰੇ ਮਨ ਓਟ ਲੇਹੋ ਹਰ ਨਾਮਾ ਜੀ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿੰਨ ਮੈਂ ਪਉ ਹੈ ਜਾਮ ਕਾ। ਸੋ ਜਦੋਂ ਜੀਵ ਦੇ ਮਨ ਦਾ ਰੁੱਖ ਆਤਮਾ ਵੱਲ ਹੋਏਗਾ ਗੁਰੂ ਵੱਲ ਹੋਏਗਾ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਦੋਂ ਜੀਵ ਦੇ ਮਨ ਦਾ ਰੁੱਖ ਆਤਮਾ ਵੱਲੋਂ ਮੁੜ ਕੇ ਭੁੱਲ ਕੇ ਮਾਇਆ ਵਿੱਚ ਖਚਤ ਹੋ ਜਾਂਦਾ ਹੈ ਤਾਂ ਉਸ ਨੂੰ ਮਨਮੁੱਖ ਕਿਹਾ ਜਾਂਦਾ ਹੈ। ਸੇ ਮਨਮੁੱਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਭੈ ਕੀ ਸਾਰ ਨਾ ਜਾਣੇ। ਸੋ ਜਦੋਂ ਜੀਵ ਪਰਮਾਤਮਾ ਨੂੰ ਭੁੱਲ ਕੇ ਉਹਦੀ ਹੋਂਦ ਤੋਂ ਇਨਕਾਰ ਕਰਨ ਲੱਗਦਾ ਹੈ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵਿਆਂ ਵਿੱਚ ਹੰਕਾਰਿਆ ਫਿਰਦਾ ਹੈ ਉਸ ਵੇਲੇ ਉਹਨੂੰ ਸਾਕਤ ਕਿਹਾ ਜਾਂਦਾ ਹੈ। ਇਹ ਮਨਮੁੱਖ ਤੋਂ ਵੀ ਉੱਪਰ ਦੀ ਅਵਸਥਾ ਹੈ। ਇਸ ਤਰ੍ਹਾਂ ਸਾਕਤ ਦੀ ਮਾਨਸਿਕ ਅਵਸਥਾ ਇਹ ਗੁਰਮੁਖ ਦੀ ਆਤਮਿਕ ਅਵਸਥਾ ਤੋਂ ਐਨ ਉਲਟ ਹੈ। ਸਾਕਤ ਦੇ ਔਗਣ ਕੀ ਹਨ? ਖਾਂਦਾ ਪੈਣ ਦਾ ਮੁੱਕਰ ਪਾਏ ਤਿਸਨੋ ਜੋਹੇ ਦੂਤ ਧਰਮ ਰਾਏ ਤਿਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ ਕੋਟ ਜਨਮ ਪਰ ਮੈਂ ਬੋਜੂਨਾ। ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ ਜੀਓ ਪ੍ਰਾਣ ਜਿਨ ਮੰਤਨ ਧਾਰਿਆ ਸੋਈ ਠਾਕੁਰ ਮਨੋ ਬਿਸਾਰਿਆ। ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੇ ਜੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ। ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ। ਅੰਮ੍ਰਿਤ ਕੌਰਾ ਬਿਖਿਆ ਮਿੱਠੀ ਸਾਕਤ ਕੀ ਬਿਦ ਨੈਨੋ ਡਿੱਠੀ ਕੂੜ ਕਪਟ ਅਹੰਕਾਰ ਰਿਜਾਨਾ ਨਾਮ ਸੁਨਤ ਜਨ ਬਿਛੂ ਡਸਾਨਾ। ਮਾਇਆ ਕਾਰਨ ਸਦ ਹੀ ਝੂਰੇ ਮਨਮੁਖ ਕਬੇ ਨਾ ਉਸਤਤ ਕਰੇ ਨਿਰਪੋ ਨਿਰੰਕਾਰ ਦਾ ਤਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ। ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕਸਿਉ ਰਚੇ ਰਚਨ ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ। ਇਹ ਸਾਕਤਾਂ ਦੇ ਔਗਣ ਦੱਸੇ ਗਏ ਹਨ। ਸਾਡੇ ਕਮਜ਼ੋਰ ਅਤੇ ਬਦਲਵੇਂ ਮਨ ਉੱਤੇ ਜਿਹੋ ਜਿਹੀ ਅਸੀਂ ਸੰਗਤ ਕਰਦੇ ਹਾਂ ਉਹਦਾ ਅਸਰ ਹੋਣਾ ਅਵਸ਼ ਤੇ ਲਾਜ਼ਮੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੋ ਗੁਰਬਾਣੀ ਵਿੱਚ ਜੀਵਾਂ ਨੂੰ ਇਸੇ ਕਰਕੇ ਬਾਰ ਬਾਰ ਮਨਮੁਖ ਤੇ ਸਾਕਤਾਂ ਦੀ ਸੰਗਤ ਤੋਂ ਬਚਣ ਲਈ ਪ੍ਰੇਰਨਾ ਕੀਤੀ ਗਈ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨਕੇ ਨਿਕਟ ਨਾ ਪਿੱਟੀ ਹੈ। ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਾਂ ਕਛ ਲਾਗੇ ਦਾ। ਕਾਲੇ ਭਾਂਡੇ ਦੇ ਕੋਲੋਂ ਦੀ ਵੀ ਲੰਘ ਜਾਓ ਤੇ ਕੱਪੜਿਆਂ ਤੇ ਕਿਤੇ ਨਾ ਕਿਤੇ ਕਾਲਖ ਲੱਗ ਜਾਂਦੀ ਹੈ। ਇਸ ਉਲਟੀ ਖੇਲ ਨੂੰ ਖੇਲਣ ਵਾਸਤੇ ਅਸੀਂ ਕੀ ਕਰਨਾ ਹੈ? ਸਾਕਤ ਤੋਂ ਉਲਟ ਅਵਸਥਾ ਤੇ ਪਹੁੰਚਣ ਵਾਸਤੇ ਕੀ ਕਰਨਾ ਹੈ? ਗ੍ਰਿਸਥ ਉਦਾਸ ਜੀਵਨ ਬਤੀਤ ਕਰਦਿਆਂ ਹੋਇਆਂ ਅਸੀਂ ਆਪਣਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਬਣਾਉਣਾ ਹੈ। ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਜੋ ਕੁਛ ਸਾਕਤ ਕਰਦੇ ਹਨ ਅਸੀਂ ਉਹਨਾਂ ਤੋਂ ਉਲਟ ਕਰਨਾ ਹੈ। ਗੁਰਬਾਣੀ ਵਿੱਚ ਦਰਸਾਏ ਗੁਰ ਹੁਕਮਾਂ ਨੂੰ ਕਮਾਉਂਦਿਆਂ ਸਦੀਵੀ ਸੁੱਖ ਦੀ ਪ੍ਰਾਪਤੀ ਕਰਨੀ ਹੈ ਤੇ ਬੇਗਮਪੁਰੇ ਦੇ ਵਾਸੀ ਹੋ ਅਸੀਂ ਲੁੜ ਲੁੜ ਦਰਗਹਿ ਵੰਜਣਾ ਹੈ ਤਾਂ ਕਿ ਸਾਡੇ ਤੇ ਗੁਰੂ ਬਾਬੇ ਦੇ ਇਹ ਬਚਨ ਸਹੀ ਅਰਥਾਂ ਵਿੱਚ ਢੁੱਕ ਸਕਣ। ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਨ ਮੈਂ ਗਹਿ। ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾ ਹੈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ। ਮਨਮੁਖ ਜਾਂ ਸਾਕਤ ਦੀ ਅਵਸਥਾ ਤੋਂ ਬਦਲ ਕੇ ਗੁਰਮੁਖ ਬਣਨ ਲਈ ਉੱਤਮ ਦੈਵੀ ਸੰਗਤ ਅਰਥਾਤ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਇਸੇ ਲਈ ਤਾਕੀਦੀ ਹੁਕਮ ਕੀਤਾ ਗਿਆ ਹੈ। ਸਾਧ ਸੰਗਤ ਕਰਦਿਆਂ ਪਹਿਲਾਂ ਤਾਂ ਸਾਡੇ ਅੰਤਰ ਆਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਏਗੀ, ਮਾਇਕੀ ਰੰਗਤ ਘਟਦੀ ਜਾਏਗੀ ਤੇ ਸਹਿਜੇ ਸਹਿਜੇ ਸਾਡੀ ਅਵਸਥਾ ਸਾਕਤ ਤੋਂ ਬਦਲ ਕੇ ਗੁਰਮੁਖ ਬਣ ਜਾਏਗੀ। ਗੁਰਬਾਣੀ ਇਸ ਗੱਲ ਦੀ ਇਉਂ ਪ੍ਰੋੜਤਾ ਕਰਦੀ ਹੈ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ, ਮਹਾ ਪਵਿੱਤਰ ਸਾਧ ਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੇ ਰੰਗ। ਜਨਮ ਜਨਮ ਕੀ ਹੋਮੇ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਸੋ ਇੱਕ ਪਾਸੇ ਆਤਮਿਕ ਮੰਡਲ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਇਹ ਦੋਨੋਂ ਹੀ ਗੁਣ ਔਗਣ ਦਰਸਾਏ ਹਨ, ਇੱਕ ਬੰਨੇ ਆਤਮਿਕ ਮੰਡਲ ਦੇ ਗੁਣ ਦੂਸਰੇ ਬੰਨੇ ਮਾਇਕੀ ਮੰਡਲ ਦੇ ਔਗਣ। ਆਤਮਿਕ ਮੰਡਲ ਵਿੱਚ ਸੱਚ ਹੁਕਮ ਨਾਮ ਪ੍ਰੀਤ ਪਿਆਰ ਸਤ ਸੰਤੋਖ ਦਇਆ ਧਰਮ ਨਿਰਮਲਤਾ ਧੀਰਜ ਖਿਮਾ ਸੇਵਾ ਭਾਵ ਮੈਤਰੀ ਭਾਵ ਸ਼ਰਧਾ ਭਾਵਨੀ ਨਿਮਰਤਾ ਸ਼ਾਂਤੀ ਇਹ ਸਾਰੇ ਹੀ ਦੈਵੀ ਗੁਣਾਂ ਦਾ ਪ੍ਰਵੇਸ਼ ਤੇ ਪ੍ਰਗਟਾਵਾ ਹੈ। ਦੂਸਰੇ ਬੰਨੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਕੀ ਹੈ? ਅਗਿਆਨਤਾ ਭਰਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ੱਕ ਡਰ ਖੁਦਗਰਜ਼ੀ ਈਰਖਾ ਦਵੈਤ ਦੁੱਖ ਕਲੇਸ਼ ਕੁਲਝਣਾ ਇਹਨਾਂ ਸਾਰੇ ਹੀ ਔਗਣਾਂ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸੋ ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਪਹਿਲੀ ਪੁਰਾਣੀ ਜੀਵਨ ਰੋਡ ਦੇ ਹਰ ਪੱਖ ਨੂੰ ਅਰਥਾਤ ਆਪਣੇ ਖਿਆਲਾਂ ਆਪਣੀ ਸੋਚਣੀ ਚਿਤਵਨੀ ਨਿਸ਼ਚੇ ਜੀਵਨ ਸੇਧ ਰੁਚੀਆਂ ਗਿਆਨ ਕਰਮ ਸੁਭਾਓ ਮਨੋਰੰਜਨ ਦੇ ਸਾਧਨ ਇਹ ਸਭ ਕੁਝ ਬਦਲਣਾ ਪਏਗਾ ਅਤੇ ਉਹਦੇ ਤੋਂ ਐਨ ਉਲਟ ਆਤਮ ਮੰਡਲ ਦੇ ਦੈਵੀ ਗੁਣ ਇਹ ਧਾਰਨੇ ਪੈਣਗੇ। ਐਸੇ ਮਨਮੁਖ ਜੀਵਨ ਤੋਂ ਗੁਰਮੁਖ ਜੀਵਨ ਵੱਲ ਜੇਕਰ ਉਲਟ ਤਬਦੀਲੀ ਹੋ ਜਾਏ ਤਾਂ ਇਹ ਸਭ ਤੋਂ ਵੱਡੀ ਅਲੌਕਿਕ ਆਤਮਿਕ ਅਕਲ ਕਲਾ ਹੈ। ਇਹੀ ਅਚਰਜ ਇਲਾਹੀ ਕਰਾਮਾਤ ਹੈ, ਇਹ ਇੱਕ ਦੇਵੀ ਕ੍ਰਿਸ਼ਮਾ ਹੈ, ਇਹ ਜੀਵਤ ਮਰਨਾ ਹੈ, ਇਹੀ ਆਤਮਿਕ ਪਿਉਂਦ ਚਾੜਨੀ ਹੈ ਤੇ ਇਹੀ ਅੰਤਰ ਆਤਮੇ ਧਰਮ ਧਾਰਨਾ ਹੈ। ਅਸੀਂ ਸੋਚਦੇ ਹਾਂ, ਅਸੀਂ ਧਰਮ ਧਾਰਦੇ ਹਾਂ, ਧਰਮ ਧਾਰਨ ਵਾਸਤੇ ਕਈ ਕਿਰਿਆ ਕਰਮ ਕਰਦੇ ਹਾਂ, ਲੇਕਿਨ ਇਹ ਉਹ ਜਿਹੜੇ ਬਾਹਰਮੁਖੀ ਧਰਮ ਹਨ ਉਹ ਅਸਲੀ ਗੁਰਬਾਣੀ ਵਿੱਚ ਦਰਸਾਏ ਹੋਏ ਧਰਮ ਨਹੀਂ, ਸਗੋਂ ਮਨਮੁਖ ਜੀਵਨ ਤੋਂ ਗੁਰਮੁਖ ਜੀਵਨ ਵੱਲ ਉਲਟ ਤਬਦੀਲੀ ਹੀ ਅਸਲੀ ਅੰਤਰ ਆਤਮੇ ਧਰਮ ਧਾਰਨਾ ਹੈ। ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਸਾਧਨ ਇਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਜਾਂ ਸਾਧ ਸੰਗਤ ਹੀ ਦੱਸੀ ਗਈ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਅੰਤੇ ਟੁੱਟੀਐ ਰਿਖਤੇ ਛੁੱਟੀਐ, ਮਨ ਹਰ ਰਸ ਕੁੱਟੀਐ, ਸੰਗ ਸਾਧੂ ਉਲਟੀਐ। ਸੰਤ ਜਨਾ ਕੀ ਲੇਹੋ ਮਤੇ, ਸਾਧ ਸੰਗ ਪਾਵੋ ਪਰਮ ਗਤੇ। ਗੁਰ ਪ੍ਰਸਾਦੀ ਜੀਵਤ ਮਰੇ, ਉਲਟੀ ਹੋਵੇ ਮਤ ਬਦਲਾਓ। ਸੋ ਜਿਵੇਂ ਅੰਦਰਲੇ ਘੁੱਪ ਹਨੇਰੇ ਕਮਰੇ ਦੇ ਅੰਧ ਗੁਬਾਰ ਵਿੱਚ ਠੋਕਰਾਂ ਖਾਂਦੇ ਭੁਲੇਖਿਆਂ ਤੋਂ ਦੁਖੀ ਹੋ ਕੇ ਅਸੀਂ ਹਨੇਰੇ ਵੱਲ ਪਿੱਠ ਕਰਕੇ ਬਾਹਰ ਚਾਨਣ ਵੱਲ ਦੌੜਦੇ ਹਾਂ, ਅੱਗ ਦੇ ਭਾਂਬੜ ਦੀਆਂ ਲਾਟਾਂ ਤੋਂ ਬਚਣ ਲਈ ਵੀ ਅਸੀਂ ਭਾਂਬੜ ਤੋਂ ਦੂਰ ਭੱਜਦੇ ਹਾਂ, ਕੋਈ ਠੰਡੀ ਥਾਂ ਪਾਲਦੇ ਹਾਂ। ਇਸੇ ਤਰ੍ਹਾਂ ਜਦੋਂ ਜੀਵ ਮਾਇਕੀ ਮੰਡਲ ਦੇ ਅਗਨ ਸੋਖ ਸਾਗਰ ਦੇ ਭਾਂਬੜ, ਆਤਿਸ਼ ਦੁਨੀਆ ਦੇ ਸੇਕ ਬਿਖਮ ਸਾਗਰ ਦੀਆਂ ਡੋਬੂ ਲਹਿਰਾਂ, ਮਾਇਆ ਨਾਗਨੀ ਦੇ ਡੰਗ, ਮਾਇਆ ਠਗੌਰੀ ਦੇ ਚਲਿੱਤਰ, ਪੰਜਾਂ ਦੇ ਭੜਤੂ, ਨਰਕ ਘੋਰ ਦੇ ਦੁਆਰੇ ਤੋਂ ਅੱਤ ਦੁਖੀ ਹੋ ਕੇ ਤੰਗ ਆ ਜਾਂਦਾ ਹੈ ਤਾਂ ਫਿਰ ਇਸ ਝੂਠੀ ਤ੍ਰੈਗੁਣੀ ਮਾਇਆ ਵੱਲ ਪਿੱਠ ਕਰਕੇ ਜਾਂ ਇਹਨੂੰ ਤਿਆਗ ਕੇ ਆਤਮਿਕ ਮੰਡਲ ਅਰਥਾਤ ਪਰਮਾਰਥ ਵੱਲ ਮੂੰਹ ਕਰਦਾ ਹੈ, ਫਿਰ ਆਤਮਿਕ ਸੁੱਖ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲਦਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਕੋਈ ਸੱਜਣ ਸੰਤ ਮਿਲੈ ਵਡਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੈ ਜਿਉ। ਹਾਂ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਸੋ ਬਾਹਰਮੁਖੀ ਮਾਇਕੀ ਮੰਡਲ ਵੱਲੋਂ ਮੁੜਨਾ ਅਤੇ ਆਤਮਿਕ ਮੰਡਲ ਵੱਲ ਮੂੰਹ ਕਰਨਾ ਅਰਥਾਤ ਬਾਹਰਮੁਖੀ ਤੋਂ ਅੰਤਰਮੁਖੀ ਹੋਣਾ ਹੀ ਜਗਿਆਸੂ ਦੀ ਨਿਰਾਲੀ ਉਲਟੀ ਖੇਡ ਹੈ, ਜਿਹਨੂੰ ਕਿ ਕੋਈ ਵਿਰਲੇ ਗੁਰਮੁਖ ਜਨ ਖੇਲ ਸਕਦੇ ਹਨ। ਬਾਕੀ ਸਾਰੇ ਜੀਵ ਇਹ ਸਗਨ ਸੋਖ ਸਾਗਰ ਵਿੱਚ ਹੀ ਪਲਚ ਪਲਚ ਸਗਲੀ ਬੂਈ ਝੂਠੇ ਧੰਦੇ ਮੋਹ ਅਨੁਸਾਰ ਆਪਣਾ ਮੋਲਕ ਜੀਵਨ ਅਜਾਈ ਗਵਾ ਕੇ ਜਮਾਂ ਦੇ ਵਸ ਪੈ ਕੇ ਆਵਾਗਮਨ ਦੇ ਫੇਰ ਵਿੱਚ ਪੈ ਰਹਿੰਦੇ ਹਨ। ਅਸੀਂ ਗੁਰਬਾਣੀ ਦੇ ਉੱਚਮ ਉੱਚੇ ਸੁੱਚਮ ਸੁੱਚੇ ਸੁਖਦਾਈ ਕਲਿਆਣਕਾਰੀ ਆਤਮਿਕ ਉਪਦੇਸ਼ਾਂ ਦੇ ਗੁੱਝੇ ਭੇਦਾਂ ਤੋਂ ਅਣਜਾਣ ਹਾਂ, ਅਵੇਸਲੇ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ ਅਤੇ ਗੁਰਬਾਣੀ ਦੇ ਉਪਦੇਸ਼ਾਂ ਦੇ ਐਨ ਉਲਟ ਜੀਵਨ ਬਤੀਤ ਕਰ ਰਹੇ ਹਾਂ। ਗੁਰਬਾਣੀ ਵਿੱਚ ਸਾਨੂੰ ਤਾੜਨਾ ਹੈ, ਜਾਣ ਬੁੱਝ ਕੇ ਬਾਵਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਸੋ ਗੁਰਬਾਣੀ ਦੇ ਉਪਦੇਸ਼ਾਂ ਦੇ ਉਲਟ ਸਾਡੀ ਜੀਵਨ ਰੋੜ ਕਿਹੋ ਜਿਹੀ ਹੈ ਤੇ ਗੁਰਬਾਣੀ ਦੇ ਉਪਦੇਸ਼ਾਂ ਦੇ ਅਨੁਕੂਲ ਕਿਵੇਂ ਹੋਣੀ ਚਾਹੀਦੀ ਹੈ, ਇਹ ਦੱਸਣ ਵਾਸਤੇ ਸਪਸ਼ਟ ਕਰਨ ਵਾਸਤੇ ਗੁਰਮੁਖ ਪਿਆਰਿਆਂ ਨੇ ਹੇਠਾਂ ਇੱਕ ਬਿਓਰਾ ਦਿੱਤਾ ਹੈ। ਗੁਰਬਾਣੀ ਦਾ ਉਪਦੇਸ਼ ਕੀ ਹੈ ਤੇ ਸਾਡੀ ਕਿਰਿਆ ਕੀ ਹੈ,
ਗੁਰਬਾਣੀ ਦਾ ਉਪਦੇਸ਼ ਹੈ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ। ਸਾਡੀ ਕਿਰਿਆ ਕੀ ਹੈ? ਮਾਇਆ ਵਿੱਚ ਮਨ ਲੱਗਿਆ ਹੋਇਆ ਹੈ, ਪਰਮਾਰਥ ਨਾਲ ਠਾਠਾ ਬਾਗਾ ਕਰਦੇ ਹਾਂ। ਇੱਧਰ ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਸੀਂ ਦਿਨ ਰਾਤ ਅਵਰ ਕਾਜ ਵਿੱਚ ਹੀ ਗਲਤਾਨ ਰਹਿੰਦੇ ਹਾਂ। ਇੱਧਰ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਾਨੂੰ ਸਾਧ ਸੰਗਤ ਕਰਨ ਦੀ ਫੁਰਸਤ ਜਾਂ ਲੋੜ ਨਹੀਂ ਭਾਸਦੀ। ਇੱਧਰ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਅਸੀਂ ਭਲਿਆਂ ਨਾਲ ਬੁਰਾ ਕਰਦੇ ਹਾਂ, ਗੁੱਸੇ ਵਿੱਚ ਦਿਨ ਰਾਤ ਸੜ ਵੱਲ ਕੇ ਕੋਲੇ ਬਣੇ ਰਹਿੰਦੇ ਹਾਂ। ਇੱਧਰ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਸਾਡੇ ਸਾਰੇ ਹੀ ਬੇਗਾਨੇ ਤੇ ਵੈਰੀ ਧਾਰੇ ਹੋਏ ਹਨ, ਕਿਸੇ ਨਾਲ ਨਹੀਂ ਬਣਦੀ। ਇੱਧਰ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਅਸੀਂ ਸਿਆਣਪਾਂ ਘੋਟਣ ਵਿੱਚ ਵਡਿਆਈ ਤੇ ਫਖਰ ਸਮਝਦੇ ਹਾਂ, ਸਿਮਰਨ ਦੀ ਲੋੜ ਨਹੀਂ ਭਾਸਦੀ। ਇੱਧਰ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਸਾਨੂੰ ਨਾਮ ਦੀ ਸੋਝੀ ਨਹੀਂ, ਕੂੜੀਆਂ ਗੱਲਾਂ ਵਿੱਚ ਗਲਤਾਨ ਹਾਂ। ਇੱਧਰ ਦੇਖ ਕੇ ਡਿੱਠ ਕਰਨਾ, ਸੁਣ ਕੇ ਅਣਸੁਣਾ ਕਰਨਾ, ਅਸੀਂ ਮਸਾਲੇ ਲਾ ਲਾ ਕੇ ਚਰਚਾ ਕਰਨ ਵਿੱਚ ਸਵਾਦ ਲੈਂਦੇ ਹਾਂ, ਸੁਣ ਕੇ ਘੋਟ ਕੇ ਅੰਦਰੋਂ ਅੰਦਰ ਕੁੜਦੇ ਸੜਦੇ ਹਾਂ। ਇੱਧਰ ਰੋਸ ਨਾ ਕਹੂੰ ਸੰਗ ਕਰੋ, ਇੱਥੇ ਅਸੀਂ ਨਿੱਕੀ ਨਿੱਕੀ ਗੱਲ ਤੇ ਰੋਸੇ ਗਿਲੇ ਈਰਖਾ ਦਵੈਤ ਤੇ ਵੈਰ ਵਿਰੋਧ ਵਧਾਉਂਦੇ ਹਾਂ। ਇੱਧਰ ਨਿੰਦਾ ਭਲੀ ਕਿਸੇ ਕੀ ਨਾਹੀ, ਅਸੀਂ ਨਿੰਦਾ ਕਰਕੇ ਰਸ ਮਾਣਦੇ ਹਾਂ। ਇੱਧਰ ਹੱਥੋਂ ਦੇ ਕੇ ਭਲਾ ਮਨਾਵੇ, ਅਸੀਂ ਹੱਥੋਂ ਲੈ ਕੇ ਖੁਸ਼ ਹੁੰਦੇ ਹਾਂ। ਸੋ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਅਨੇਕਾਂ ਗੁਰੂ ਅਵਤਾਰ ਸੰਤ ਭਗਤ ਇਸ ਉਲਟੀ ਆਤਮਿਕ ਖੇਲ ਦਾ ਉਪਦੇਸ਼ ਕਰਦੇ ਆਏ ਹਨ। ਗੁਰਬਾਣੀ ਵੀ ਇਹ ਸੱਚਾ ਸੁੱਚਾ ਆਤਮਿਕ ਉਪਦੇਸ਼ ਦ੍ਰਿੜ ਕਰਵਾਉਂਦੀ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਸਾਕਤ ਮੂੜ ਮਾਇਆ ਕੇ ਬਧਿਕ ਵਿੱਚ ਮਾਇਆ ਫਿਰੇ ਫਿਰੰਦੇ, ਸਾਕਤ ਨਰ ਅਹੰਕਾਰੀ ਕਹੀਏ, ਬਿਨ ਨਾਵੇ ਤ੍ਰਿਗ ਜੀਵੀ ਜੈ। ਹੁਣ ਜੇਕਰ ਦਿਆਨਤਦਾਰੀ ਨਾਲ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤਾਂ ਅਸੀਂ ਦੇਖਾਂਗੇ ਕਿ ਬਹੁਤ ਸਾਰੇ ਜੀਵ ਸਾਕਤਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾ ਸਕਦੇ ਹਨ। ਹੁਣ ਸਾਕਤਾਂ ਤੋਂ ਉਲਟ ਅਵਸਥਾ ਕੀ ਹੈ? ਮਨ ਦੀ ਬਾਹਰਮੁਖੀ ਜੀਵਨ ਰੋੜ ਨੂੰ ਮਾਇਕੀ ਮੰਡਲ ਤੋਂ ਠੱਲ ਕੇ, ਮੋੜ ਕੇ, ਬਦਲ ਕੇ, ਪਲਟ ਕੇ ਆਤਮਿਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂ ਕਰ ਉਲਟੀ ਦੇ ਉਪਦੇਸ਼ ਨੂੰ ਕਮਾਉਣਾ ਹੈ। ਅਤੇ ਇਹੀ ਮਾਇਕੀ ਮੰਡਲ ਤੋਂ ਉਲਟ ਕੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸਿੰਗਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ 67 ਨੰਬਰ ਲੇਖ ਸਾਕਤ ਸਿਉਂ ਕਰ ਉਲਟੀ ਰੇ ਆਪ ਜੀ ਦੇ ਸਾਹਮਣੇ ਪੜਿਆ ਗਿਆ ਹੈ। ਇਹ ਤੇ ਇਹਦੇ ਨਾਲ ਦੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।